ਰਾਮਕਲੀ ਰਾਗ ਦੇ ਵਿੱਚ ਆਨੰਦ ਸਾਹਿਬ ਦੀਆਂ 25 ਪੌੜੀਆਂ ਸਰਵਣ ਕਰ ਚੁੱਕੇ ਹਾਂ। ਅੱਗੇ 26ਵੀਂ ਪੌੜੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਸੋ ਮਹਾਰਾਜ ਪਾਵਨ ਪਵਿੱਤਰ ਬਚਨ ਫਰਮਾਉਂਦੇ ਹਨ, ਇਹ ਭਾਈ ਉਹ ਜੋ ਸੇਵ ਹੁੰਦਾ ਨਾ, ਕਲਿਆਣ ਰੂਪ ਪਰਮਾਤਮਾ ਹੈ, ਸ਼ਕਤੀ ਤੋਂ ਭਾਵ ਹੈ ਮਾਇਆ। ਸੇਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਕਰਤਾ ਪੁਰਖ ਮਾਇਆ ਦੇ ਦੁਆਰਾ ਆਪ ਜਗਤ ਨੂੰ ਪੈਦਾ ਕਰਕੇ ਫਿਰ ਕਰਤਾ ਪੁਰਖ ਵਾਹਿਗੁਰੂ ਉਹਨਾਂ ਉੱਤੇ ਆਪ ਹੀ ਹੁਕਮ ਵਰਤਾਉਂਦਾ। ਜਿਵੇਂ ਸਤਿਗੁਰੂ ਮਹਾਰਾਜ ਨੇ ਫਰਮਾਇਆ ਪਾਵਨ ਬਚਨ, ਹੁਕਮੇ ਆਇਆ ਹੁਕਮ ਸਮਾਇਆ, ਹੁਕਮੇ ਦੀਸੈ ਜਗਤ ਉਪਾਇਆ, ਹੁਕਮੇ ਸੁਰਗ ਮੱਛ ਪਿਆਲਾ, ਹੁਕਮੇ ਕਲਾ ਰਹਾਇੰਦਾ। ਇਹ ਸਾਰਾ ਕੁਝ ਹੁਕਮ ਦੇ ਅੰਦਰ ਸਾਰੀ ਖੇਡ ਵਰਤ ਰਹੀ ਹੈ। ਹੁਕਮ ਦੇ ਵਿੱਚ ਮਾਇਆ ਨੂੰ ਬਣਾਇਆ, ਫਿਰ ਇਹਦੇ ਰਾਹੀਂ ਸਾਰਾ ਕਰਮ ਕਰਵਾਇਆ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਉਹ ਆਪ ਹੁਕਮ ਵਰਤਾਉਂਦਾ ਅਤੇ ਆਪ ਹੀ ਜੀਵਾਂ ਦੇ ਕਰਮ ਜਿਹੜੇ ਆ ਉਹਨਾਂ ਨੂੰ ਵੇਖਦਾ, ਆਪ ਹੀ ਕਿਸੇ ਵਿਰਲੇ ਗੁਰਮੁਖ ਨੂੰ ਆਪਣਾ ਹੁਕਮ ਫਿਰ ਸਮਝਾਉਂਦਾ। ਹੁਕਮ ਵਰਤਾਏ ਆਪ ਵੇਖੈ, ਹੁਕਮ ਨੂੰ ਵਰਤਾ ਕੇ ਆਪ ਹੀ ਜੀਵਾਂ ਦੇ ਹਰ ਪ੍ਰਕਾਰ ਦੇ ਕਰਮ ਨੂੰ ਦੇਖਦਾ, ਭਾਵ ਉਹਨਾਂ ਦੀ ਨਿਗਰਾਨੀ ਕਰਦਾ। ਪਰ ਆਪ ਕਿਸੇ ਵਿਰਲੇ ਗੁਰਮੁਖ ਨੂੰ ਆਪਣਾ ਹੁਕਮ ਸਮਝਾਉਂਦਾ। ਹੁਕਮ ਦੇ ਵਿੱਚ ਚੱਲਣਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੀ ਸਮਝ ਨਹੀਂ ਆਉਂਦੀ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਇ। ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਜੋ ਗੁਰਮੁਖ ਗੁਰ ਸ਼ਬਦ ਨੂੰ ਮਨ ਚ ਵਸਾਉਂਦਾ, ਉਹ ਸੰਸਾਰਕ ਹਉਮੈ ਦੇ ਅਤੇ ਜਨਮ ਮਰਨ ਦੇ ਜਿਹੜੇ ਬੰਧਨ ਹੈ ਉਹਨਾਂ ਨੂੰ ਤੋੜ ਕੇ ਬੰਧਨਾਂ ਤੋਂ ਮੁਕਤ ਰੂਪ ਹੋ ਜਾਂਦਾ। ਹੁਣ ਆਪਾਂ ਨੂੰ ਕਿੰਨੇ ਬੰਧਨ ਪਏ ਹੁੰਦੇ ਨੇ ਸੰਸਾਰ ਦੇ, ਪਰ ਜਿਨ੍ਹਾਂ ਉੱਤੇ ਕਿਰਪਾ ਕਰ ਦਿੰਦਾ ਉਹਨਾਂ ਨੂੰ ਆਪੇ ਹੌਲੀ ਹੌਲੀ ਬੰਧਨਾਂ ਦੇ ਵਿੱਚੋਂ ਬਾਹਰ ਕੱਢ ਲੈਂਦਾ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕ ਸਿਉਂ ਲਿਵ ਲਾਏ। ਹੁਣ ਜਿਵੇਂ ਫਰਮਾਉਂਦੇ ਨੇ ਗੁਰਮੁਖ ਕਿਸੇ ਬੁਝਾਏ, ਉਹ ਪੁਰਸ਼ ਗੁਰਮੁਖ ਹੁੰਦਾ ਜਿਹਨੂੰ ਪਰਮਾਤਮਾ ਆਪ ਕਰਦਾ। ਗੁਰਮੁਖ ਵੀ ਆਪਾਂ ਆਪੇ ਨਹੀਂ ਬਣ ਸਕਦੇ, ਉਹ ਫਿਰ ਇੱਕ ਪਰਮੇਸ਼ਰ 'ਚ ਆਪਣੀ ਲਿਵ ਲਾਉਂਦਾ, ਉਹਦੇ ਉੱਤੇ ਕਿਰਪਾ ਹੁੰਦੀ ਹੈ। ਇਹ ਵੀ ਸੁਭਾਅ ਹੁੰਦਾ ਗੁਰਮੁਖ ਦਾ। ਗੁਰਮੁਖ ਦੇ ਸੁਭਾਅ ਜਿਹੜੇ ਹੁੰਦੇ ਨੇ ਬਹੁਤ ਨੇਕ ਸੁਭਾਅ, ਅੱਛਾ ਸੁਭਾਅ, ਦਾਨਾ ਸੁਭਾਅ, ਬਹੁਤ ਹੀ ਨੇਕ ਦਿਲ ਇਨਸਾਨ ਔਰ ਉੱਚੀ ਅਵਸਥਾ ਦਾ ਮਾਲਕ, ਜੀਵਾਂ ਦਾ ਭਲਾ ਚਾਹੁਣ ਵਾਲਾ, ਪਰ ਉਪਕਾਰੀ। ਗੁਰਮੁਖਾਂ ਦਾ ਸੁਭਾਅ ਮਾਤਾ ਪਿਤਾ ਤੋਂ ਵੀ ਉੱਪਰ ਹੁੰਦਾ। ਮਾਤਾ ਪਿਤਾ ਇਸ ਲੋਕ ਦਾ ਆਪਣਾ ਸਾਂਭ ਸੰਭਾਲ ਕਰਦੇ ਨੇ, ਪਰ ਉਹ ਪਰਲੋਕ ਤੱਕ ਸਾਡੇ ਨਾਲ ਹੁੰਦੇ ਨੇ ਗੁਰਮੁਖ। ਇੰਨੀ ਉੱਚੀ ਅਵਸਥਾ ਹੁੰਦੀ ਉਹਨਾਂ ਦੀ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਮਹਾਰਾਜ ਫਰਮਾਉਂਦੇ ਹਨ ਬਚਨ ਕਿ ਉਹ ਆਪ ਹੀ ਸਾਰਿਆਂ ਦਾ ਕਰਤਾ ਹੈ, ਇਸ ਪ੍ਰਕਾਰ ਅਤੇ ਆਪ ਹੀ ਆਪਣਾ ਹੁਕਮ ਸਮਝਾਉਂਦਾ। ਆਪਣੇ ਅੰਦਰੋਂ ਹੀ ਸੋਝੀ ਪੈ ਜਾਂਦੀ ਹੈ, ਹੁਕਮ ਮੰਨਣ ਦੀ ਸੋਝੀ ਬਖਸ਼ਦਾ ਆਪਾਂ ਨੂੰ। ਜਿਵੇਂ ਕਿਸੇ ਬੰਦੇ ਨੂੰ ਆਪਾਂ ਕੋਈ ਕੰਮ ਕਹੀਏ ਵੀ ਇਹ ਪਾਠ ਕਰਨਾ, ਇਹ ਬਾਣੀ ਪੜ੍ਹਨੀ ਹੈ, ਅੰਮ੍ਰਿਤ ਛਕਣਾ ਹੈ, ਸੁਣਦਾ ਪਹਿਲਾਂ ਨਾ ਨੁੱਕਰ ਜੀ ਕਰਦਾ, ਫਿਰ ਆਪੇ ਹੀ ਉਹਦੇ ਮਨ 'ਚ ਖਿਆਲ ਆ ਜਾਂਦਾ ਵੀ ਗੱਲ ਤਾਂ ਵੈਸੇ ਠੀਕ ਸੀ, ਮੇਰਾ ਭਲਾ ਹੀ ਚਾਹੁੰਦੇ ਸੀ ਉਹ। ਕਹਿੰਦਾ ਚਲੋ ਜੀ ਠੀਕ ਹੈ, ਮੈਨੂੰ ਪ੍ਰਵਾਨ ਹੈ। ਇਹ ਜਿਹੜੀ ਸੋਝੀ ਪਈ ਹੈ ਇਹ ਉਹ ਆਪ ਪਾਉਂਦਾ, ਵੈਸੇ ਨਹੀਂ ਆਉਂਦੀ ਸਾਡੇ ਮਨ 'ਚ ਗੱਲ। ਸਮਝ ਰੂਪ ਵੀ ਉਹ ਆਪ ਹੈ, ਸੋਝੀ ਰੂਪ ਵੀ, ਕਿਉਂਕਿ ਆਪ ਹੀ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵੀ ਚਾਰ ਦੇ ਤੱਤੈ ਸਾਰ ਨਾ ਜਾਣੀ। ਸੰਸਾਰੀ ਜੀਵ ਜਿਹੜੇ ਇਹ 27 ਸਿਮਰਤੀਆਂ 6 ਸ਼ਾਸਤਰਾਂ ਨੂੰ ਪੜ੍ਹ ਕੇ ਪੁੰਨਾਂ ਪਾਪਾਂ ਦਾ ਹੀ ਵਿਚਾਰ ਕਰਦੇ ਰਹਿੰਦੇ ਨੇ, ਇਹ ਵੀ ਇਹ ਪੁੰਨ ਹੈ ਇਹ ਪਾਪ ਹੈ। ਮਹਾਰਾਜ ਕਹਿੰਦੇ ਨੇ ਪਾਪ ਅਤੇ ਪੁੰਨ ਤੋਂ ਉੱਤੇ ਹੋਰ ਵੀ ਅਵਸਥਾ ਹੈਗੀ ਹੈ, ਇਦੂ ਹੋਰ ਉੱਤੇ ਚੱਲੋ। ਗੁਰਸਿੱਖਾਂ ਲਈ ਕਹਿੰਦੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ। ਆਪਾਂ ਨੂੰ ਪੁੰਨਾਂ ਅਤੇ ਪਾਪਾਂ ਵਿੱਚ ਨਹੀਂ ਵਸਾਇਆ, ਇਦੂ ਵੀ ਉੱਤੇ ਲੈ ਗਏ ਨਾਮ ਦੇ ਵਾਲੇ ਪਾਸੇ। ਸੋ ਜਿਵੇਂ ਪੰਡਿਤ ਨਿਤਾਨੰਦ ਨੇ ਕਿਹਾ ਸੀ 6ਵੇਂ ਪਾਤਸ਼ਾਹ ਕੋਲੇ ਵੀ ਤੁਹਾਡੇ ਸਿੱਖ ਕਹਿੰਦੇ ਨੇ ਛਿੰਚ ਸੱਚਖੰਡ ਜਾਇਆ ਉਹਨੇ, ਪਰ ਗਰੜ ਪੁਰਾਣ 'ਚ ਲਿਖਿਆ ਹੋਇਆ ਪੁੰਨੀ ਬੰਦੇ ਨੂੰ 12 ਮਹੀਨੇ ਲੱਗ ਜਾਂਦੇ ਨੇ ਪਾਪੀ ਨੂੰ 16 ਮਹੀਨੇ ਲੱਗ ਜਾਂਦੇ ਨੇ ਜਾਣ ਨੂੰ। ਮਹਾਰਾਜ ਕਹਿੰਦੇ ਉੱਥੇ ਕੀ ਲਿਖਿਆ, ਪੁੰਨੀ ਅਤੇ ਪਾਪੀ। ਪਰ ਜਿਹੜਾ ਪਰਮੇਸ਼ਰ ਦੇ ਗਿਆਨ ਵਿੱਚ ਚਲਿਆ ਜਾਂਦਾ, ਬ੍ਰਹਮ ਗਿਆਨ ਵਿੱਚ, ਉਹਦੀ ਤਾਂ ਨਹੀਂ ਅਵਸਥਾ ਲਿਖੀ ਉੱਥੇ। ਕਹਿੰਦਾ ਨਹੀਂ ਜੀ, ਇਸ ਕਰਕੇ ਮਹਾਰਾਜ ਕਹਿੰਦੇ ਤੱਤ ਸਰੂਪ ਦੀ ਸੰਭਾਲ ਨਹੀਂ ਜਾਣਦੇ, ਤੱਤੈ ਸਾਰ ਨਾ ਜਾਣੀ। ਸੋ ਤਾਂ ਮਹਾਰਾਜ ਫਰਮਾਉਂਦੇ ਹਨ, ਸਿਮਰਤ ਸ਼ਾਸਤਰ ਪੜ੍ਹੈ ਪੁਰਾਣਾ, ਵਾਦ ਵਖਾਣ ਹੈ ਤੱਤ ਨਾ ਜਾਣਾ, ਬਿਣ ਗੁਣ ਪੂਰੇ ਤੱਤ ਨਾ ਪਾਈਐ, ਸੱਚ ਸੁੱਚੇ ਸੱਚ ਰਾਹ ਹੈ, ਤੱਤੈ ਸਾਰ ਨਾ ਜਾਣੀ। ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ, ਪੂਰਨ ਗੁਰਾਂ ਤੋਂ ਬਿਨਾਂ ਤੱਤ ਸਰੂਪ ਪਰਮਾਤਮਾ ਦੀ ਸਾਰ ਨਹੀਂ ਜਾਣੀ ਜਾਂਦੀ। ਪੂਰਨ ਸਤਿਗੁਰੂ ਮਿਲਣ ਤਾਂ ਸਾਰ ਜਾਣੀ ਜਾਂਦੀ। ਸੋ ਸੱਚਮੁੱਚ ਤੱਤ ਸਰੂਪ ਦੀ ਸਾਰ ਨਹੀਂ ਜਾਣੀ ਜਾਂਦੀ। ਦੋ ਵਾਰੀ ਲਿਖਿਆ ਨਾ, ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ, ਫਿਰ ਕਹਿੰਦੇ ਤੱਤੈ ਸਾਰ ਨਾ ਜਾਣੀ, ਕਿਉਂਕਿ ਵਾਚ ਹੈ ਪੁਸਤਕ ਵੇਦ ਪੁਰਾਣਾ, ਇੱਕ ਬਹਿ ਸੁਨਹਿ ਸੁਨਾਵ ਹੈ ਕਾਨਾ, ਅਜਗਰ ਕਪਟ ਕਹੋ ਕਿਉਂ ਖੁੱਲ੍ਹੈ, ਬਿਨ ਸਤਿਗੁਰ ਤੱਤ ਨਾ ਪਾਇਆ, ਤਿਹੀ ਗੁਣੀ ਸੰਸਾਰ, ਬ੍ਰਹਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਸਾਰਾ ਸੰਸਾਰ ਤਿੰਨਾਂ ਗੁਣਾਂ ਕਰਕੇ ਭਰਮ ਦੇ ਵਿੱਚ ਸੁੱਤਾ ਪਿਆ, ਤਿੰਨ ਗੁਣ ਤਮੋ ਰਜੋ ਸਤੋ, ਸੁੱਤਿਆ ਹੋਇਆ ਹੀ ਸਾਰੀ ਜ਼ਿੰਦਗੀ ਰੂਪ ਰਾਤ ਜਿਹੜੀ ਬਤੀਤ ਹੋ ਗਈ ਹੈ ਵਿਚਾਰੇ, ਭਰਮ ਪਿਆ ਹੋਇਆ, ਮੈਂ ਲਿਆਉਂਦਾ, ਮੈਂ ਕਮਾਉਂਦਾ, ਮੈਂ ਕਰਦਾ, ਮੈਂ ਖਾਣ ਵਾਲਾ, ਪੰਜਾਂ ਕੋਸ਼ਾਂ 'ਚ ਹੀ ਫਸਿਆ ਹੋਇਆ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਰੀ ਉਮਰ ਸੁੱਤਿਆਂ ਹੀ ਲੰਘ ਗਈ ਵਿਚਾਰੇ ਦੀ, ਹੁਣ ਜਾਗਦਾ ਕੌਣ ਹੈ? ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਜੀਵ ਜਾਗੇ ਨੇ, ਜਾਗਰਤ ਅਵਸਥਾ 'ਚ ਆਏ ਨੇ, ਜਿਨ੍ਹਾਂ ਦੇ ਮਨ ਵਿੱਚ ਹਰੀ ਵਸ ਗਿਆ ਅਤੇ ਮੂੰਹੋਂ ਵੀ ਨਾਮ ਰੂਪ ਅੰਮ੍ਰਿਤ ਬਾਣੀ ਨੂੰ ਬੋਲਦੇ ਨੇ। ਉਹ ਜਿਵੇਂ ਆਪਾਂ ਸੁੱਤੇ ਪਏ ਹਾਂ ਨਾ, ਸੁੱਤੇ ਪਿਆਂ ਬੜਾ ਹੀ ਸੋਹਣਾ ਸੁਪਨਾ ਆ ਰਿਹਾ, ਅੱਗੇ ਪਿੱਛੇ ਨੌਕਰ ਚਾਕਰ ਰਾਜੇ ਬਣੇ ਹੋਏ ਹੈ, ਮਹਿਲਾਂ 'ਚ ਬੈਠੇ ਹਾਂ, ਹੁਕਮ ਚਲਾ ਰਹੇ ਹਾਂ, ਉਹ ਸੁੱਤੇ ਪਏ ਆਪਾਂ ਦੇਖ ਰਹੇ ਵੀ ਮੈਂ ਤਾਂ ਬੜਾ ਵੱਡਾ ਬਣ ਗਿਆ, ਪਿਆ ਹੋਵੇ ਭਾਵੇਂ ਟੁੱਟੀ ਹੋਈ ਝੌਂਪੜੀ 'ਚ, ਟੁੱਟੇ ਘਰ 'ਚ ਪਿਆ ਹੋਵੇ, ਖਾਣ ਨੂੰ ਘਰੇ ਕੁਛ ਵੀ ਨਾ ਹੋਵੇ, ਜਦੋਂ ਕਿਸੇ ਨੇ ਆ ਕੇ ਜਗਾਇਆ, ਉੱਠ ਬਈ ਤੇਰੀ ਤਾਂ ਡਿਊਟੀ ਦਾ ਟਾਈਮ ਹੋ ਗਿਆ, ਉੱਠ, ਉਹ ਉੱਠਿਆ, ਉੱਠ ਕੇ ਉਹ ਸਾਰਾ ਸੁਪਨਾ ਜਿਹਾ ਟੁੱਟ ਗਿਆ। ਫਿਰ ਉਹਨੂੰ ਆਪਣੀ ਅਸਲੀਅਤ ਦਾ ਗਿਆਨ ਹੁੰਦਾ ਵੀ ਮੈਂ ਤਾਂ ਬਈ ਆਪ ਨੌਕਰ ਆਦਮੀ ਹੈ, ਸੁਪਨੇ 'ਚ ਤਾਂ ਬੜਾ ਰਾਜਾ ਬਣਿਆ ਹੋਇਆ ਸੀ, ਬੜਾ ਸੋਨਾ ਪਾਇਆ ਹੋਇਆ ਸੀ, ਬੜੇ ਨੌਕਰ ਚਾਕਰ ਘੁੰਮ ਰਹੇ ਸੀ, ਖਾਣ ਪੀਣ ਦੀਆਂ ਮੌਜਾਂ ਲੱਗੀਆਂ ਸੀ, ਪਰ ਜਾਗਰਤ ਅਵਸਥਾ 'ਚ ਆ ਕੇ ਵਿਚਾਰੇ ਨੇ ਦੇਖਿਆ ਉੱਠ ਕੇ ਘਰੇ ਤਾਂ ਚਾਹ ਬਣਾਉਣ ਦਾ ਵੀ ਸਮਾਨ ਨਹੀਂ ਗਾ, ਇਹ ਅਸਲੀਅਤ ਆ ਗਈ ਸਾਹਮਣੇ। ਇਸੇ ਤਰ੍ਹਾਂ ਆਪਾਂ ਦੁਨੀਆਂ ਦੇ ਵਿੱਚ ਸੁੱਤੇ ਪਏ ਹਾਂ, ਸੁੱਤੇ ਹੋਏ ਇੱਕ ਸੰਸਾਰ ਸੁਪਨਾ ਦੇਖ ਰਹੇ ਹਾਂ, ਅਸਲੀਅਤ ਆਪਾਂ ਨੂੰ ਨਹੀਂ ਪਤਾ। ਆਪਾਂ ਨੂੰ ਸੁੱਤਿਆਂ ਹੋਇਆਂ ਨੂੰ ਫਿਰ ਗੁਰਬਾਣੀ ਜਗਾਉਂਦੀ ਹੈ, ਮਹਾਤਮਾ ਜਗਾਉਂਦੇ ਨੇ, ਬ੍ਰਹਮ ਗਿਆਨੀ ਜਗਾਉਂਦੇ ਨੇ, ਦੱਸਦੇ ਨੇ ਭਾਈ ਤੇਰੇ ਤਾਂ ਕਰੋੜਾਂ ਜਨਮਾਂ ਦੇ ਪਾਪ ਜਮ੍ਹਾਂ ਪਏ ਨੇ, ਬੜਾ ਕਰਜਾਈ ਹੈ ਤੂੰ ਤਾਂ, ਬੰਦਗੀ ਕਰਨ ਲਾਉਂਦੇ ਨੇ, ਗੁਰੂ ਵਾਲਾ ਬਣਾਉਂਦੇ ਨੇ, ਫਿਰ ਸਤਿਗੁਰੂ ਬਾਂਹ ਫੜਦੇ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਫਿਰ ਉਹ ਅੰਮ੍ਰਿਤ ਬਾਣੀ ਨੂੰ ਬੋਲਦੇ ਨੇ, ਪੜ੍ਹਨ ਲੱਗ ਜਾਂਦੇ ਨੇ, ਨਾਮ ਜਪਣ ਲੱਗ ਜਾਂਦੇ ਨੇ। ਕਹਿ ਨਾਨਕ ਸੋ ਤੱਤ ਪਾਏ, ਜਿਸਨੋਂ ਆਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਧੰਨ ਗੁਰੂ ਅਮਰਦਾਸ ਜੀ, ਉਹ ਆਦਮੀ ਤੱਤ ਸਰੂਪ ਕੌਣ ਹੈ? ਪਰਮਾਤਮਾ। ਤੱਤ ਸਰੂਪ ਪਰਮਾਤਮਾ ਨੂੰ ਪਾ ਲੈਂਦਾ ਜਿਹਨੂੰ, ਸੋ ਹਰੀ ਪਰਮਾਤਮਾ ਰਾਤ ਦਿਨ ਲਿਵ ਲਾਗੈ, ਬਿਰਤੀ ਜੋੜਨ ਵਿੱਚ ਜਿਹੜਾ ਲੱਗ ਜਾਂਦਾ। ਸੋ ਇਸ ਤਰ੍ਹਾਂ ਆਨ ਦਿਨ ਹਰ ਲਿਵ ਲਾਗੈ, ਰਾਤ ਦਿਨ ਹਰੀ ਦੇ ਵਿੱਚ ਉਹਦੀ ਲਿਵ ਜੁੜ ਜਾਂਦੀ ਹੈ। ਫਿਰ ਜਿਹਦੀ ਭਜਨ ਵਿੱਚ ਜਾਗਦਿਆਂ ਹੋਇਆਂ ਸਾਰੀ ਪ੍ਰਤੱਖ ਰਾਤ ਰਾਤ ਸਾਰੀ ਬੈਠਾ ਰਹਿੰਦਾ ਭਜਨ ਪਾਠ ਵਿੱਚ, ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਜਿਹੜੇ ਸਾਰੀ ਸਾਰੀ ਰਾਤ ਬੈਠੇ ਰਹਿੰਦੇ। ਅਵਸਥਾ ਰੂਪੀ ਰਾਤ ਵਿਹਾਣੀ ਬੀਤਦੀ ਹੈ, ਜਿਨ੍ਹਾਂ ਦੀ ਸਾਰੀ ਜ਼ਿੰਦਗੀ ਯਾਦ ਰੱਖਦੇ ਨੇ, ਦਿਨੇ ਵੀ ਰਾਤ ਨੂੰ ਵੀ ਬੈਠੇ ਹੋਏ ਭਜਨ ਕਰਦੇ ਨੇ। ਜੇ ਉਹ ਆਪਾਂ ਨੂੰ ਦੇਖਦੇ ਨੇ ਤਾਂ ਕੰਮ ਕਰੀ ਜਾਂਦੇ ਨੇ, ਉਹ ਕੰਮ ਕਾਹਨੂੰ ਕਰਦੇ ਨੇ? ਕੰਮ ਤਾਂ ਦਿਖਾਵੇ ਨੂੰ ਕਰਦੇ ਨੇ, ਉਹ ਅੰਦਰੋਂ ਤਾਂ ਜੁੜੇ ਬੈਠੇ ਨੇ। ਇਹ ਵੀ ਇੱਕ ਬਸ ਨਜ਼ਰੀਆ ਹੀ ਬਦਲਣਾ ਹੁੰਦਾ ਵੀ ਵਿਹਲੇ ਬੈਠੇ ਕੀ ਕਰਦੇ ਹਾਂ, ਚਲੋ ਨਾਲ ਵਾਹਿਗੁਰੂ ਵਾਹਿਗੁਰੂ ਕਰ ਲਓ ਭਾਈ, ਜਿਵੇਂ ਕਥਾ ਸੁਣਦੇ ਹਾਂ ਹੁਣ ਬੈਠੇ, ਨਾਲ ਮਾਲਾ ਫੜ ਲਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ ਜਾਂ ਮੂੰਹ 'ਚ ਕਰੀ ਜਾਓ, ਉਹਦੇ ਨਾਲ ਫਿਰ ਪ੍ਰਾਪਤੀ ਜ਼ਿਆਦਾ ਹੋ ਜਾਂਦੀ ਹੈ, ਕਿਰਪਾ ਜ਼ਿਆਦਾ ਹੋ ਜਾਂਦੀ ਹੈ, ਨਜ਼ਰੀਆ ਬਦਲ ਦਿੱਤਾ। ਮਾਤ ਆ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀ ਹੈ। ਇਹ ਭਾਈ ਜੋ ਪਰਮਾਤਮਾ ਦੇਖ ਤੇਰੇ ਮਾਤਾ ਦੀ ਉਧਰ ਵਿੱਚ ਤੇਰੀ ਪ੍ਰਤਪਾਲਨਾ ਕੀਤੀ ਹੈ, ਉਹਨੂੰ ਮਨ ਦੇ ਵਿੱਚੋਂ ਕਿਉਂ ਭੁਲਾਉਣਾ ਭੁਲਾਉਂਦੀ, ਆਪਾਂ ਨੇ ਕਿਉਂ ਯਾਦ ਨਹੀਂ ਕਰਦੇ ਉਹਨੂੰ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰੱਖਣ ਹਾਰੇ, ਕੋਥੇ ਰੱਖਿਆ ਨਾ ਤੈਨੂੰ ਵਾਹਿਗੁਰੂ ਨੇ, ਪਹਿਲਾਂ ਤਾਂ ਤੇਰਾ ਇਹੀ ਕਰਜ਼ਾ ਨਹੀਂ ਉਤਰਨ ਚਾਹੁੰਦਾ, ਜੇ ਮਾੜਾ ਜਿਹਾ ਕੋਈ ਸੇਕ ਲੱਗ ਜਾਂਦਾ ਉੱਥੇ ਹੀ ਸੜ ਜਾਣਾ ਸੀ। ਦੇਖ ਤੇਰੀ ਕਿੰਨੀ ਰੱਖਿਆ ਕੀਤੀ ਹੈ, ਫੁੱਲ ਨਾਲੋਂ ਵੀ ਸੂਖਮ ਸੀ ਸਰੀਰ ਤੇਰਾ, ਕਿਵੇਂ ਵਾਹਿਗੁਰੂ ਅਕਾਲ ਪੁਰਖ ਨੇ ਉਹ ਰਚਨਾ ਰਚੀ ਹੈ। ਧੰਨ ਸਤਿਗੁਰੂ, ਧੰਨ ਅਕਾਲ ਪੁਰਖ, ਸਾਨੂੰ ਕਿਵੇਂ ਪਾਲਦੇ ਨੇ, ਸਾਡੇ ਮਾਤਾ ਪਿਤਾ ਵਾਹਿਗੁਰੂ ਆਪ ਹਨ। ਮਨਹੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਏਡੇ ਵੱਡੇ ਦਾਤੇ ਪਰਮਾਤਮਾ ਨੂੰ ਮਨ ਵਿੱਚੋਂ ਕਿਉਂ ਭੁਲਾਉਣਾ, ਜਿਹੜਾ ਜਠਰਾਗਨ ਅਗਨੀ ਵਿੱਚ ਹੁੰਦਿਆਂ ਹੋਇਆਂ ਵੀ ਆਹਾਰ ਭੋਜਨ ਰੋਟੀ ਪਹੁੰਚਾਉਂਦਾ ਸੀ, ਭਾਵ ਉੱਥੇ ਕਿਹੜਾ ਭੋਜਨ ਸੀ, ਉੱਥੇ ਸਾਨੂੰ ਦੁੱਧ ਮਿਲਦਾ ਸੀ ਖੂਨ ਦੇ ਰਾਹੀਂ ਹੀ, ਨਾੜੀ ਲੱਗੀ ਹੋਈ ਸੀ ਨਾੜੂਆ ਧੁੰਨੀ ਦੇ ਵਿੱਚ, ਖਾਧਾ ਹੋਇਆ ਮਾਤਾ ਦਾ ਕੁਛ ਹਿੱਸਾ ਉੱਥੇ ਵੀ ਚਲਾ ਜਾਂਦਾ ਤਰਲ ਰੂਪ ਦੇ ਵਿੱਚ। ਮਹਾਰਾਜ ਤਾਂਹੀਓ ਕਹਿੰਦੇ ਮਾਤ ਗਰਭ ਮੈਂ ਜਿਨ ਪ੍ਰਤ ਪਾਲਿਆ, ਸਾਸ ਗ੍ਰਾਸ ਹੋਏ ਸੰਗ ਸੰਭਾਲਿਆ, ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ। ਉੱਥੇ ਵੀ ਉਹਨੇ ਪਾਲਣਾ ਕੀਤੀ, ਜੇ ਇੱਥੇ ਦੁਨੀਆਂ 'ਚ ਸਾਡੇ ਮਾੜੀ ਜਿਹੀ ਸੱਟ ਲੱਗ ਜੇ, ਕੋਈ ਬੰਦਾ ਆ ਕੇ ਆਪਣੇ ਮੱਲਮ ਲਾ ਦੇ, ਕੋਈ ਇੱਕ ਗੋਲੀ ਦੇ ਦੇਵੇ ਦਰਦ ਦੀ, ਕਹਿੰਦੇ ਫਲਾਨੇ ਨੇ ਮੈਨੂੰ ਚੱਕਿਆ ਸੀ ਆ ਕੇ, ਬੜੀ ਮੇਰੀ ਟਹਿਲ ਕੀਤੀ ਉਹਨੇ, ਮੈਂ ਬਿਮਾਰ ਹੋ ਗਿਆ, ਫਲਾਨਾ ਮੈਨੂੰ ਮੇਰੇ ਸਰੀਰ ਦੀ ਉਹ ਮੈਨੂੰ ਘੁੱਟਦਾ ਸੀ, ਉਹ ਮੈਨੂੰ ਮਾਲਚ ਕਰਦਾ ਸੀ, ਉਹ ਐਂ ਕਰਦਾ ਸੀ। ਭਲੇ ਲੋਕੋ, ਜਿਹਨੇ ਸਰੀਰ ਬਣਾਇਆ ਉਹਦਾ ਤਾਂ ਕਦੇ ਧਿਆਨ ਨਹੀਂ ਆਇਆ ਤੁਹਾਨੂੰ, ਜਿਹਨੇ ਸਰੀਰ ਬਣਾਇਆ ਮਹਾਰਾਜ ਕਹਿੰਦੇ ਉਹਦਾ ਕਦੇ ਧਿਆਨ ਵੀ ਨਹੀਂ ਕੀਤਾ। ਉਸ ਨੂੰ ਕਿ ਉਹ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਉਹ ਜਿਹੜਾ ਜੀਵ ਹੈ ਨਾ, ਉਹ ਜੀਵ ਨੂੰ ਕੋਈ ਪੋਹ ਨਹੀਂ ਸਕਦਾ, ਕੋਈ ਦੁਸ਼ਮਣ ਵਾਰ ਨਹੀਂ ਕਰ ਸਕਦਾ, ਜਿਹਨੂੰ ਪਰਮੇਸ਼ਰ ਆਪਣੀ ਲਿਵ ਲਗਾ ਲੈਂਦਾ। ਪ੍ਰਹਿਲਾਦ ਜੀ ਉੱਤੇ ਕਿੰਨੇ ਵਾਰ ਕੀਤੇ ਅਰਣਾਕਸ਼ ਨੇ, ਪਰ ਪ੍ਰਹਿਲਾਦ ਜੀ ਨੂੰ ਕੁਛ ਨਹੀਂ ਹੋਇਆ। ਇਸ ਕਰਕੇ ਮਹਾਰਾਜ ਬਚਾ ਲੈਂਦੇ ਹਨ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ, ਆਪਣੀ ਲਿਵ ਚ ਉਹ ਪਰਮਾਤਮਾ ਆਪ ਹੀ ਲਾਉਂਦਾ, ਆਪਾਂ ਜ਼ੋਰ ਨਹੀਂ ਕੋਈ, ਆਪਾਂ ਸਿਰਫ ਉੱਥੇ ਆਸਬੰਦ ਹੋ ਕੇ ਖੜੀਏ। ਐਪਲੀਕੇਸ਼ਨ ਦੇਣ ਲਈ ਕੈਂਡੀਡੇਟ ਜਾਂਦੇ ਨੇ, ਨੌਕਰੀਆਂ ਸਾਰੀਆਂ ਕਈ ਥਾਈਂ 5 ਹੁੰਦੀਆਂ, ਐਪਲੀਕੇਸ਼ਨ 50,000 ਆਈ ਹੁੰਦੀ ਹੈ, ਤਾਂ ਇਸ ਕਰਕੇ ਆਪਾਂ ਤਾਂ ਕੈਂਡੀਡੇਟ ਆ ਰਸਤੇ ਦੇ ਉੱਤੇ ਖੜੇ ਹਾਂ। ਬਾਜੀ ਅਸੀਂ ਤਾਂ ਤੇਰੀ ਆਸ ਲਾ ਕੇ ਗਰੀਬਾਂ 'ਤੇ ਵੀ ਕਿਰਪਾ ਕਰ ਦਿਓ ਜੀ, ਸਾਡੀ ਤਾਂ ਮਹਾਰਾਜ ਜੀ ਲਿਵ ਲੱਗਦੀ ਨਹੀਂ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਸਤਿਗੁਰੂ ਕਹਿੰਦੇ ਚਾਹੀਦਾ ਭਈ ਗੁਰਮੁਖ ਹੋ ਕੇ ਗੁਰਾਂ ਦੁਆਰੇ, ਤੁਸੀਂ ਤਾਂ ਤੁਹਾਡਾ ਕੰਮ ਜਿਹੜਾ ਤੁਸੀਂ ਆਪਣਾ ਕੰਮ ਕਰੋ, ਗੁਰਮੁਖ ਸਦਾ ਸੰਭਾਲੀ ਹੈ, ਤੁਸੀਂ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਲਿਵ ਲਾਉਣਾ ਉਹਨਾਂ ਦਾ ਕੰਮ ਹੈ, ਆਪੇ ਲਾਉਣਗੇ ਜਦੋਂ ਆਪਾਂ ਨੂੰ ਯੋਗ ਦੇਖ ਲੈਣਗੇ ਵੀ ਲਿਵ ਲਾਉਣੀ ਚਾਹੀਦੀ ਹੈ ਜੀ। ਕਹਿ ਨਾਨਕ ਏ ਵਰਦਾਤਾ ਸੋ ਕਿਉਂ ਮਨਹੋਂ ਵਿਸਾਰੀ ਹੈ। ਮਹਾਰਾਜ ਫਰਮਾਉਂਦੇ ਪਿਆਰਿਓ, ਏਡਾ ਵੱਡਾ ਜੋ ਪਰਮੇਸ਼ਰ ਹੈ ਉਹਨੂੰ ਮਨ ਵਿੱਚੋਂ ਕਿਉਂ ਭੁਲਾਉਣਾ, ਉਹਨੂੰ ਸਦਾ ਯਾਦ ਰੱਖੋ। ਸਤਿਗੁਰੂ ਕਿਰਪਾ ਕਰਦੇ ਨੇ ਜੀਵ ਤੇ, ਹਮੇਸ਼ਾ ਸਾਡੇ ਤੇ ਬਖਸ਼ਿਸ਼ ਕਰਦੇ ਨੇ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ। ਭਾਈ ਜਿਹੋ ਜੀ ਜਠਰ ਅਗਨੀ ਮਾਤਾ ਦੇ ਉਧਰ ਵਿੱਚ ਹੈ, ਪੇਟ ਵਿੱਚ ਹੈ, ਖਾਧੇ ਹੋਏ ਰੋਡ ਵੀ ਹਜ਼ਮ ਹੋ ਜਾਂਦੇ ਜਿੱਥੇ, ਉਹੀ ਜੀ ਬਾਹਰ ਮਾਇਆ ਰੂਪ ਅਗਨੀ ਵੀ ਹੈ। ਬਾਹਰ ਇੱਕੋ ਹੀ ਚੀਜ਼ ਹੈ, ਪੇਟ ਦੇ ਅੰਦਰ ਵੀ ਉਹੀ ਅਗਨੀ ਹੈ ਅਤੇ ਬਾਹਰ ਵੀ ਉਹੀ ਅਗਨੀ ਬਲ ਰਹੀ ਹੈ। ਮਾਤਾ ਦੇ ਉਧਰ ਵਿੱਚ ਕਿਵੇਂ ਬਚਿਆ ਸੀ, ਕਹਿੰਦੇ ਸਿਮਰਨ ਕਰਕੇ ਬਚਿਆ ਸੀ, ਇਹ ਬਾਹਰ ਵੀ ਸਿਮਰਨ ਕਰਕੇ ਬਚਣਾ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਪ੍ਰਤੱਖ ਮਾਇਆ ਅਤੇ ਅਗਨੀ ਸਭ ਪ੍ਰਕਾਰ ਸੇ ਇੱਕੋ ਜੀ ਹੈ, ਸਾੜਨੇ ਨੂੰ ਕਰਤੇ ਪੁਰਖ ਨੇ ਇਹ ਖੇਲ ਹੀ ਹੈ ਜਾਂ ਰਚਾਇਆ। ਜਿਵੇਂ ਜਠਰ ਅਗਨ ਅਗਨੀ 'ਚ ਖਾਧੇ ਹੋਏ ਅੰਨ ਭਸਮ ਕਰ ਜਾਂਦੀ ਹੈ, ਸਾਰੀ ਰੋਟੀ ਹਜ਼ਮ ਹੋ ਜਾਂਦੀ, ਉੱਥੇ ਕਿੰਨੀ ਕਰੜੀ ਚੀਜ਼ ਹੋਵੇ ਉਹ ਹਜ਼ਮ ਹੋ ਜਾਂਦੀ ਹੈ। ਐਵੇਂ ਪ੍ਰਤੱਖ ਮਾਇਆ ਜੀਵ ਨੂੰ ਤ੍ਰਿਸ਼ਨਾ ਵਿੱਚ ਪਾ ਕੇ ਉਹਦੇ ਅੰਤਕਰਨ ਨੂੰ ਸਾੜਦੀ ਰਹਿੰਦੀ ਹੈ। ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਾਂ ਉਹ ਪਰਮੇਸ਼ੁਰ ਦਾ ਭਾਣਾ ਹੁਕਮ ਹੁੰਦਾ ਤਾਂ ਜੀਵ ਜੰਮਦਾ ਪੈਦਾ ਹੁੰਦਾ ਅਤੇ ਪਰਿਵਾਰ ਵਿੱਚ ਸਾਰਿਆਂ ਨੂੰ ਭਲਾ ਪਾਇਆ ਚੰਗਾ ਲੱਗਦਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਤਾ ਦੇ ਉਧਰ ਤੋਂ ਬਾਹਰ ਨਿਕਲਣ ਕਰਕੇ ਫਿਰ ਜਦੋਂ ਪਰਮਾਤਮਾ ਵੱਲੋਂ ਲਿਵ ਟੁੱਟ ਜਾਂਦੀ ਹੈ ਛੁੜਕੀ ਤੋਂ ਭਾਵ ਟੁੱਟ ਗਈ ਛੁਟਕ ਗਈ ਤੇ ਮਾਇਆ ਨੇ ਫਿਰ ਆਪਣਾ ਹੁਕਮ ਚਲਾਤਾ ਇਹਤੇ ਫਿਰ ਇਹਨੂੰ ਤ੍ਰਿਸ਼ਨਾ ਚਿੰਬੜ ਗਈ। ਆਉਂਦੀ ਬਾਹਰ ਕਾਕਾ ਆਇਆ ਪਹਿਲਾਂ ਆਵਾਜ਼ਾਂ ਆਉਣ ਲੱਗੀਆਂ ਫਿਰ ਉਹਨੂੰ ਪੈਸੇ ਫੜਾ ਦਿੰਦੇ ਨੇ। ਮਾਂ ਜਦੇ ਹੀ ਆਪਣੀਆਂ ਵਿਉਂਤਾਂ ਬਣਾਉਣ ਲੱਗ ਜਾਂਦੀ ਹੈ ਮੈਂ ਤਾਂ ਇਹਨੂੰ ਐਂ ਪੜਾਉਂਗੀ ਮੈਂ ਇਹਨੂੰ ਐਂ ਬਣਾਉਂਗੀ ਬਸ ਮਾਇਆ ਪੈ ਗਈ ਤੇ ਕਾਕੇ ਨੂੰ ਲੋਰੀ ਵੀ ਇਹੀ ਦਿੰਦੀ ਹੈ ਕਾਕਾ ਵੱਡਾ ਹੋ ਕੇ ਅਫਸਰ ਬਣੂਗਾ ਕਾਕਾ ਪੈਸੇ ਲਿਆਊਗਾ। ਕਾਕੇ ਦੇ ਮਨ ਚ ਗੱਲ ਬਿਠਾ ਤੀ ਕਾਕੇ ਦੇ ਜੰਮਦਿਆਂ ਮਾਂ ਨੇ ਇਹ ਨਹੀਂ ਕਿਹਾ ਵਾਹਿਗੁਰੂ ਵਾਹਿਗੁਰੂ ਉਹਨੂੰ ਕੋਈ ਪਾਠ ਨਹੀਂ ਸੁਣਾਇਆ। ਸੋ ਮਹਾਰਾਜ ਕਹਿੰਦੇ ਨੇ ਫਿਰ ਉਹ ਮਾਇਆ ਚਿੰਬੜ ਗਈ ਤੈਨੂੰ। ਮਾਇਆ ਕਿਹਨੂੰ ਕਹਿੰਦੇ ਜੀ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਇਹੀ ਤਾਂ ਮਾਇਆ ਜਿਹਦੇ ਕਰਕੇ ਨਾਮ ਭੁੱਲ ਜਾਂਦਾ ਆਪਾਂ ਨੂੰ ਸੰਬੰਧੀਆਂ ਦਾ ਮੋਹ ਪੈਦਾ ਹੁੰਦਾ ਫਿਰ ਆਪਾਂ ਨੂੰ ਆ ਜਿਹੜੀ ਮਾਇਆ ਪੈਸਾ ਆਦਿਕ ਹੈ ਇਹਦਾ ਮੋਹ ਪੈਦਾ ਹੋ ਜਾਂਦਾ ਇਸਤਰੀ ਦਾ ਮੋਹ ਬੱਚਿਆਂ ਦਾ ਮੋਹ ਪਦਾਰਥਾਂ ਦਾ ਮੋਹ ਪੈਦਾ ਹੋ ਗਿਆ ਮਨ ਚ ਦਾਤ ਪਿਆਰੀ ਵਿਸਰਿਆ ਦਾਤਾਰਾ ਮਾਇਆ ਨੇ ਇਹਨੂੰ ਦਵੈਤ ਭਾਅ ਦੇ ਚ ਲਾਤਾ ਜੀਵ ਨੂੰ ਦਵੈਤ ਦੋ ਥਾਂ ਵੰਡਿਆ ਗਿਆ ਜਦੋਂ ਤਾਂ ਮਾਤਾ ਦੇ ਉਧਰ ਵਿੱਚ ਸੀ ਉੱਥੇ ਮਾਇਆ ਨਹੀਂ ਇਹਨੂੰ ਆ ਕੇ ਮਿਲੀ ਮਾਇਆ ਨੇ ਉੱਥੇ ਪ੍ਰਭਾਵ ਨਹੀਂ ਪਾਇਆ ਕਹਿੰਦੀ ਕੋਈ ਨਹੀਂ ਜੰਮ ਲੈ ਤੂੰ ਬਾਅਦ ਚ ਤੈਨੂੰ ਦੇਖੋ ਉੱਥੇ ਸੀ ਸੌ ਜਨਮ ਦਾ ਗਿਆਨ ਉੱਥੇ ਸੀ ਬੰਦਗੀ ਉੱਥੇ ਤਾਂ ਬਚ ਗਿਆ ਉੱਥੇ ਸੀ ਇੱਕ ਓਅੰਕਾਰ ਜਦੋਂ ਜਨਮ ਲੈ ਲਿਆ ਬਾਹਰ ਆਉਂਦਿਆਂ ਹੀ ਦੋ ਗੱਲਾਂ ਹੋ ਗਈਆਂ ਦੁਬਧਾ ਚ ਆ ਗਿਆ ਹੁਣ ਨਾਮ ਜਪਾਂ ਕੇ ਜਾਂ ਕੰਮ ਕਰਾਂ ਐ ਫਸ ਗਿਆ ਹੁਣ ਆ ਕੇ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਮਹਾਰਾਜ ਕਥਨ ਕਰਦੇ ਆ ਸਤਿਗੁਰੂ ਦੀ ਕਿਰਪਾ ਕਰਕੇ ਜਿਵੇਂ ਮਾਤਾ ਦੇ ਉਧਰ ਚ ਲਿਵ ਲੱਗੀ ਹੋਈ ਸੀ ਉੱਥੇ ਬਚਿਆ ਹੀ ਸੀ ਬਾਹਰ ਦੁਨੀਆਂ ਵਿੱਚ ਵੀ ਕਰ ਲੈ ਨਾਮ ਜਪ ਲੈ ਜਿਨ੍ਹਾਂ ਦੀ ਪਰਮੇਸ਼ੁਰ ਚ ਲਿਵ ਲੱਗੀ ਹੈ ਉਹਨਾਂ ਨੇ ਮਾਇਆ ਦੇ ਵਿੱਚ ਰਹਿ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਕਿਉਂਕਿ ਇੱਥੇ ਸੰਸਾਰ ਦੇ ਅੰਦਰ ਬਹੁਤ ਮਾਇਆ ਹੀ ਮਾਇਆ ਵਿਆਪਤ ਹਰ ਇੱਕ ਸੋਗ ਵਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਧਨ ਪੇਖ ਸੋਭਾ ਮੂਲ ਵਿਆਧੀ ਵਿਆਪਸ ਲੋਭਾ ਸਾਰੀਆਂ ਚੀਜ਼ਾਂ ਫਿਰ ਲੱਗ ਗਈਆਂ ਇਹਦੇ ਮਗਰ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਹਰ ਆਪ ਅਮੋਲਕ ਹੈ ਪਰਮਾਤਮਾ ਉਹ ਕਿਸੇ ਮੁੱਲ ਕਰਕੇ ਧਨ ਪਦਾਰਥ ਨਾਲ ਨਹੀਂ ਪਾਇਆ ਜਾਂਦਾ ਕੰਚਨ ਸਿਉਂ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੁੱਲ ਖਰੀਦਿਆ ਨਹੀਂ ਜਾਂਦਾ ਉਹ ਹਰੀ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਕਿਸੇ ਬਿਟਹੋਂ ਰਹੇ ਲੋਕ ਮਿਲ ਲਾਏ ਉਹ ਪਰਮਾਤਮਾ ਕਿਸੇ ਮੁੱਲ ਨਾਲ ਵੀ ਕਿਸੇ ਬਿਟਹੋਂ ਭਾਵ ਕਿਸੇ ਪਾਸੋਂ ਨਹੀਂ ਪਾਇਆ ਜਾਂਦਾ ਬੜੀ ਬੜੀ ਦੁਨੀਆਂ ਉੱਥੇ ਬਿਰਲਾਪ ਕਰਦੀ ਹੈ ਮੈਂ ਪ੍ਰਾਪਤ ਕਰਨਾ ਮੈਂ ਕਰਨਾ ਪਰ ਨਹੀਂ ਹੁੰਦਾ ਕਿਸੇ ਨੂੰ ਪ੍ਰਾਪਤ ਐਸਾ ਸਤਿਗੁਰ ਜੇ ਮਿਲੈ ਤੇ ਸਨੋ ਸਿਰ ਸੌਪੀ ਹੈ ਵਿੱਚੋਂ ਆਪ ਜਾਏ ਸੋ ਜੈਸਾ ਹਰੀ ਅਮੋਲਕ ਹੈ ਹਰ ਆਪ ਅਮੋਲਕ ਹੈ ਇਹੋ ਜਿਹੇ ਸਤਿਗੁਰੂ ਅਮੋਲਕ ਨੇ ਜੋ ਮਿਲ ਜਾਣ ਤਾਂ ਉਸ ਗੁਰੂ ਨੂੰ ਆਪਣਾ ਸਿਰ ਅਰਪਣ ਕਰ ਦੇਈਏ ਸੋ ਜਿਸ ਕਰਕੇ ਹਿਰਦੇ ਚੋਂ ਆਪਾ ਭਾ ਹੰਕਾਰ ਚੱਲਿਆ ਜਾਵੇ ਐਸਾ ਸਤਿਗੁਰ ਜੇ ਮਿਲਿਆ ਕਿਹਾ ਜਾ ਜਿਹਾ ਜਿਹਾ ਹਰ ਆਪ ਅਮੋਲਕ ਹੈ ਸਤਿਗੁਰੂ ਵੀ ਅਮੋਲਕ ਹੈ ਹਰੀ ਵੀ ਅਮੋਲਕ ਹੈ ਹਰੀ ਦੀ ਬਾਣੀ ਵੀ ਅਮੋਲਕ ਹੈ ਸਭ ਕੁਛ ਅਮੋਲਕ ਅਮੋਲਕ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਮੁੱਲ ਆਵੈ ਮੁੱਲ ਹੈ ਜਾਹੇ ਮੁੱਲ ਪਾਏ ਮੁੱਲਾ ਸਮਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਜੀਵ ਦੇ ਮਨ ਵਿੱਚ ਹਰੀ ਨਾਮ ਆ ਕੇ ਵਸ ਜਾਵੇ ਤਾਂ ਜੀਵ ਦਾ ਇਸ ਪ੍ਰਕਾਰ ਇਹ ਜੀਵ ਹੈ ਭਾਈ ਉਹ ਵਾਹਿਗੁਰੂ ਨਾਲ ਮਿਲ ਪੈਂਦਾ ਜਿਸ ਦਾ ਜੀਓ ਤਿਸ ਮਿਲ ਰਹੇ ਭਾਵ ਜੀ ਦਾ ਇਹ ਜੀਵ ਹੈ ਨਾ ਪਰਮਾਤਮਾ ਦਾ ਤੇ ਜੀਵ ਦੇ ਮਨ ਵਿੱਚ ਹਰੀ ਨਾਮ ਆ ਕੇ ਵਸ ਜਾਵੇ ਜੀ ਦਾ ਇਹ ਪਰਮਾਤਮਾ ਅਕਾਲ ਪੁਰਖ ਦਾ ਜੀ ਦਾ ਇਹ ਜੀਵ ਬਣਾਇਆ ਹੋਇਆ ਹੁਣ ਆਪਾਂ ਨੂੰ ਉਹਨੇ ਬਣਾਇਆ ਤੇ ਆਪਾਂ ਉਹਨੂੰ ਮਨ ਚ ਵਸਾਉਣਾ ਉਹਦੇ ਨਾਲ ਮਿਲ ਕੇ ਚੱਲਣਾ ਹੁੰਦਾ ਆਪਾਂ ਕੀ ਕਰਦੇ ਹਾਂ, ਜਦੋਂ ਉਹਨੇ ਆਪਾਂ ਨੂੰ ਬਣਾਇਆ ਆਪਾਂ ਉਹਦੇ ਨਾਲ ਹੀ ਨਹੀਂ ਮਿਲ ਕੇ ਚੱਲਦੇ। ਜਿਵੇਂ ਨਿਆਣੇ ਆਪਣੇ ਮਾਂ ਬਾਪ ਨਾਲ ਨਹੀਂ ਇੰਨਾ ਕਰਦੇ ਜਿੰਨਾ ਬਾਹਰਲੇ ਨਿਆਣਿਆਂ ਨੂੰ, ਦੋਸਤਾਂ ਨੂੰ, ਹੋਰ ਲੋਕਾਂ ਨੂੰ ਤਰਜੀਹ ਦਿੰਦੇ ਨੇ, ਇਸੇ ਤਰ੍ਹਾਂ ਆਪਾਂ ਪਰਮਾਤਮਾ ਨਾਲ ਪਿਆਰ ਨਹੀਂ ਕਰਦੇ।